गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है श्री गुरु अंगद देव जी महाराज के प्रसंग, और उस दा अगला हिस्सा सरवण करने की कोशिश करिए जी। बाईवा है समझौतियाँ। मेरा गुरु नानक, मेरा गुरु नानक आख दी माई दी रसना रुक गई, गल पर आया ते नैण बरस पे, कुछ चिर चुप रह के फिर बोली, सुननी हंसो मैं तैनू मोटी ठुली गल दसनी हाँ, तैनू धीरज बच जाए जिस नाल वेख तू हो गई सैं गवीने वाले घर मुकान देन। सारा दिन बीतदा सी रोंदियाँ पिटदियाँ वैण सुनदियाँ, दस खां रात नू सुपने कादे लैंदी सैं, उसे रोण पिटण दे कदे रात नू शदियाने वजदे सुपने विच तक्की सानी, कदे सत्संग दी वार्ता के संतां दे दर्शन होए सानी सुपनिया विच। हंसो त्रभुक के हाँ जी ठीक सच क्या ने, ओहो भैड़े सुपने गवीने दे ही आउंदे सन। विराई हुण जद दे महाराज दे दर्शन कीते नी, दस हां राती सुपने की वेखे नी। हंसो पहला ता मां बिन सुपना सुती डूंगे नींदे, जाग खुल के फिर सुती तां कीर्तन हुंदा डिठा ते सुनिया भी, तुसी दिसे बाबा जी दिसे चावले पैण के गुरु जी दीवान विच आए के आए। विराई सो बीबिया नींद इक निक्की जई मौत समझ, जो आवाजाई वाली है आई ते चली भी गई, सुता मोया इक बराबर आखदे हन ना लोकी। सो बीबिया दिने जिन्ना कम्मा सोचा गल्लां विच रचीदा है उन्हां विच रात नू विचरीदा है, तिवें जिन्ना सोचा गल्लां कम्मा विच जीवंदियां रचे रहांगे मर के उन्हां विच ही विचरना होवेगा। ये गल साड़ी समझे पै जांदी इस तरह सोचिया कि ना, सो कुछ इस तों समझ लै कि जीवंदे जी असां नाम बाणी दे अभ्यास ते सत्संग दी बख्शी विचार नाल देह ते मन तों आपे नूं वखरा रख लिया कि आपा है जोत स्वरूप ते अमर, तद फिर मर के साड़ी आत्मा अपने आप नूं अमर ते अपने सहज दे सुभाव विच आप नूं आनंद रूप ही लखेगी ना। फिर अगों ये आनंद स्वरूप आत्मा परम आनंद रूप वाहिगुरु विच अपड़ पवेगी। हंसो मां जी मिठे मिठे मां जी, किकू मैं अलण नूं निशा दे घर पहुँचा दिता ने, सिर फेर के हाए अजे ना जा ना मां मेरी, तैनू तां लोड़ नहीं मेरी खातर ही रह पौना। विराई मुस्कुरा के भला हंसो जे मैं किसे तरह हुण ना जावां तेरे कोल ही रह पावां, तू दस जदों तेरी वारी जाण दी आवेगी उदों फिर तू मेरे आखे मेरे पास रह पावेंगी। हंसो सोची पै गई फिर सिर फेर के बोली, मेरे वस होवे तां कदे ना जावां, मां अपने वस दी गल नहीं ना। विराई जद वस नहीं फिर जाना तां टल होएगा ना, हुण रह गई गल अगे पिछे जाण दी, कोई चार दिन पहले कोई पिछे, मैं हुण जासां तू मगरों आ जासें, विछोड़ा है कुछ समय लई सदा लई तां नहीं ना अड हो जाना। हंसो सच पे आने हो पर देख मां फिर भी विछड़न नू नहीं हो दिल करदा, ठंडा साह लैके मौत औंतरी लई कोई मौत ना बनी। विराई मौत दी मौत लई तां सत्संग लदीदा है, जो मौत ते जमण दे गेड़ विचों निकल के अमर हो जाए बंदा, अमर होए तां मौत आपे मर गई। हंसो कसीस वट के मोह माया डाढ़ी पई हो ये मां जी। विराई लै मोह माया दी बोली विच समझ लै गल, भई जो तेरा घरवाला फौज विच नौकर होवे उसनू मिले दो माह दी छुट्टी ओ दस किथे जाएगा, मेरी जाचे तेरे कोल भजा आएगा क्यों। हंसो मोह जो मेरे नाल बहुत होया। विराई फिर जे असी किसे महापुरख नू मिलके करतार नू प्यार करना सिख लईए ते उस रब दाते दियां दितियां दातां नालों उस दाते नू वधीक प्यार करन लग पईए तां चोला छोड़ के किथे जावांगे। हंसो करता पुरख जी कोल जिसनू प्यार कीता है बहुता। विराई ਫਿਰ ਸਾਰੇ ਰੱਬ ਜੀ ਨੂੰ ਪਿਆਰ ਕਰਨ ਵਾਲੇ ਰੱਬ ਜੀ ਪਾਸ ਜਾਣਗੇ ਤਾਂ ਇੱਕ ਦੇਸੀ ਹੋਣ ਕਰਕੇ ਮਿਲ ਪੈਣਗੇ ਕਿ ਨਾ? ਹੰਸੋ, ਹਾਂਜੀ। ਵਿਰਾਈ, ਫਿਰ ਸਾਨੂੰ ਵਿਛੋੜਿਆਂ ਵੇਲੇ ਦੁੱਖ ਕਰਨਾ ਚਾਹੀਦਾ ਹੈ ਕਿ ਕਰਤਾ ਪੁਰਖ ਨੂੰ ਪਿਆਰ ਕਰਨਾ ਚਾਹੀਦਾ ਹੈ? ਜੋ ਚੋਲਾ ਛੋੜ ਕੇ ਕਰਤਾ ਪੁਰਖ ਪਾਸ ਚਲੀਏ ਅਤੇ ਉੱਥੇ ਜਿਵੇਂ ਕਰਤਾ ਪੁਰਖ ਨੂੰ ਭਾਵੇ, ਪਹਿਲੋਂ ਦੇ ਦੂਰ ਗਿਆਂ ਪਿਆਰਿਆਂ ਨੂੰ ਵੀ ਮਿਲ ਪਈਏ। ਹੰਸੋ, ਜਿਵੇਂ ਹੁਣ ਮਿਲ ਰਹੇ ਹਾਂ ਮਾਂ ਜੀ। ਵਿਰਾਈ, ਕਿੰਝ, ਕਿਸ ਹਾਲ, ਕਿਸ ਰੰਗ, ਕਰਤਾ ਪੁਰਖ ਜਾਣੇ, ਪਰ ਮਿਲ ਪੈਣ ਤਾਂ ਸਹੀ ਹੋ ਗਿਆ ਅਤੇ ਇਹ ਸਮਝਾ ਆਈ ਹਾਂ ਕਿ ਕੁਦਰਤ ਵਿੱਚ ਵਾਅਦਾ ਹੀ ਵਾਅਦਾ ਹੈ, ਸੁੱਖ ਦਾ ਵਾਅਦਾ ਹੈ। ਰਚਨਾ ਰਚੀ ਗਈ ਦਾ ਪ੍ਰਯੋਜਨ ਕਦੇ ਦੁੱਖ ਨਹੀਂ ਹੋ ਸਕਦਾ। ਜਿਸਨੇ ਰਚੀ ਹੈ ਸੁੱਖਾਂ ਲਈ, ਸੁੱਖਾਂ ਦੇ ਵਾਅਦੇ ਲਈ, ਦੁੱਖ ਸਾਡਾ ਸਹੇੜ ਹਨ ਹੁਕਮੋਂ ਕੁਸਕੇ। ਸੋ ਜਿਸ ਹਾਲ ਜਿਵੇਂ ਅਤੇ ਜਿੱਥੇ ਮਿਲਾਂਗੇ ਉਹ ਸਭ ਸੁੱਖ ਰੂਪ ਹੋਵੇਗਾ। ਯਤਨ ਇਹ ਲੋੜੀਏ ਕਿ ਇੱਥੋਂ ਨੀਵੇਂ ਜਾਣ ਵਾਲੇ ਔਗਣਾਂ ਦੀ ਪੋਟ ਬਣ ਕੇ ਨਾਲ ਨਾ ਲੈ ਤੁਰੀਏ, ਸਾਈਂ ਦੇ ਪਿਆਰ ਦੀ ਕਮਾਈ ਨਾਲ ਲੈ ਚੱਲੀਏ। ਹੰਸੋ, ਰੱਬ ਦਾ ਪਿਆਰ ਕਿਹੜਾ ਸੌਖਾ ਹੈ ਅੰਮਾ? ਵਿਰਾਈ, ਸਾਡੇ ਗੁਰੂ ਨੇ ਤਾਂ ਸੌਖਾ ਕਰ ਦਿੱਤਾ ਹੈ। ਪਹਿਲਾ, ਦੇਖ ਮਾੜੇ ਕਰਮਾਂ ਤੋਂ ਬਚਣਾ ਇੱਕ ਗੱਲ ਹੈ। ਦੂਸਰਾ, ਉਸਦੀ ਬਾਣੀ ਪੜ੍ਹ ਕੇ ਮਨ ਨੂੰ ਲਾ ਕੇ ਕਰਤਾ ਪੁਰਖ ਨਿਰੰਕਾਰ ਦੀ ਸਿਫਤ ਸਲਾਹ ਕਰਨੀ ਦੂਜੀ ਗੱਲ ਹੈ। ਤੀਸਰਾ, ਉਸਦੇ ਬਖਸ਼ੇ ਨਾਮ ਨੂੰ ਜਪ ਕੇ ਸਿਮਰਨ ਬਣਾ ਲੈਣਾ ਜੋ ਉਸਦੀ ਯਾਦ ਸਾਨੂੰ ਉਸ ਨਾਲੋਂ ਵਿੱਥ 'ਤੇ ਨਾ ਜਾਣ ਦੇਵੇ, ਇਹ ਤੀਜੀ ਗੱਲ। ਇਉਂ ਕਰਦਾ ਹੈ ਪਿਆਰ ਉਸਨੂੰ, ਪਿਆਰ ਪਿਆਰੇ ਨਾਲ ਮਿਲਾ ਦਿੰਦਾ ਹੈ। ਉਹ ਹੋਇਆ ਜੋ ਪਿਆਰ ਸਰੂਪ, ਫਿਰ ਹੋਇਆ ਜੋ ਉਹ ਘੱਟ ਘੱਟ ਦਾ ਵਾਸੀ, ਉਸਦੇ ਤੇ ਸਾਡੇ ਵਿਚਾਲੇ ਪਰਦਾ ਹੀ ਭੁੱਲਦਾ ਹੈ। ਸੋ ਉਸੇ ਦੀ ਬਖਸ਼ੀ ਯਾਦ ਨਾਲ ਆਖੋ, ਸਿਮਰਨ ਨਾਲ ਆਖੋ, ਨਾਮ ਨਾਲ ਆਖੋ, ਭੁੱਲ ਨੂੰ ਕੱਪ ਕੱਤਿਆ। ਫਿਰ ਜਗਤ ਦੇ ਸੁੱਖਾਂ ਤੋਂ ਵੀ ਜੋਗੀਆਂ ਵਾਂਗ ਨਾ ਵਾਂਝੇ ਗਏ, ਘਰ ਵਿੱਚ ਰਹੇ, ਧਰਮ ਕਿਰਤ ਕੀਤੀ, ਖਾਧਾ ਵੰਡਿਆ, ਅਦੋਸ਼ ਸੁੱਖ ਸਾਰੇ ਮਾਣੇ। ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਸਦਾ ਸ਼ੁਕਰ ਕੀਤਾ, ਮਨੋਂ ਨਾ ਵਿਸਾਰਿਆ, ਉਸਦੀ ਦਿੱਤੀ ਦਾਤ ਨਾਲੋਂ ਉਸ ਦਾਤੇ ਨੂੰ ਵਧੀਕ ਪਿਆਰਾ ਕੀਤਾ, ਜਦੋਂ ਦੇਹ ਤੋਂ ਛੁੱਟੀ ਮਿਲੀ ਫਿਰ ਸੁਰਤ ਆਪੇ ਉਸ ਪਿਆਰੇ ਕੋਲ ਲੈ ਜਾਏਗੀ। ਕਿਸ ਹਾਲ, ਕਿਸ ਰੰਗ, ਕਿਵੇਂ, ਉਹ ਜਾਣਦਾ ਹੈ। ਇਹ ਨਿਸ਼ਚੈ ਹੈ ਕਿ ਸਾਈਂ ਰੰਗ ਰਤੇ ਗਿਆਂ ਜੋ ਹੋਊ ਹੁਣ ਤੋਂ ਚੰਗਾ ਹੋਊ। ਹੰਸੋ, ਜੀਵਦੀ ਰਹੇ ਸਦਾ ਮੇਰੀ ਮਾਂ, ਮੈਂ ਮੂਰਖ ਨੂੰ ਕਿਹੜੀ ਸੋਹਣੀ ਤਰ੍ਹਾਂ ਸਮਝਾਇਆ ਈ। ਡਰ ਲੱਥਾ ਵੀ ਆ ਪਰ ਅਜੇ ਨਹੀਂ ਵੀ ਲੱਥਾ, ਤੇਰਾ ਤਾਂ ਸਾਰਾ ਲੈ ਗਿਆ ਏ ਨਾ ਮਾਂ ਜੀ। ਵਿਰਾਈ, ਇੱਕ ਦਿਨ ਇਸੇ ਤਰ੍ਹਾਂ ਦੀ ਡਰ ਦੀ ਕੋਈ ਗੱਲ ਮੈਂ ਵੀ ਗੁਰੂ ਅੰਗਦ ਦੇਵ ਜੀ ਨੂੰ ਆਖੀ ਸੀ। ਉਹਨਾਂ ਨੇ ਉੱਤਰ ਵਿੱਚ ਆਪਣਾ ਸਲੋਕ ਉਚਾਰਿਆ ਸੀ, ਜਿੰਨਾ ਭਾਉ ਤਿੰਨ ਨਾਹੇ ਭਾਉ, ਮੁਝ ਭਾਉ ਨਿਭਵਿਆ, ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਿਆ। ਹੰਸੋ, ਇਹਦਾ ਦੇਹ ਅਰਥ। ਵਿਰਾਈ, ਜਿਨ੍ਹਾਂ ਨੂੰ ਡਰ ਹੈ ਉਹਨਾਂ ਨੂੰ ਡਰ ਨਹੀਂ, ਪਰ ਜੋ ਨਿਡਰ ਹਨ ਉਹਨਾਂ ਲਈ ਬਹੁਤ ਭਾਰੀ ਡਰ ਹੈ। ਉਸ ਕਰਤਾ ਪੁਰਖ ਦੀ ਦਰਗਾਹ ਵਿੱਚ ਗਿਆ ਇਹ ਨਿਰਣਾ ਹੋਣਾ ਹੀ। ਹੰਸੋ, ਤੁਸੀਂ ਤਾਂ ਕਹਿੰਦੇ ਸੀ ਮੌਤ ਤੋਂ ਬੇਡਰ ਹੋਣਾ ਹੈ, ਅਤੇ ਮੈਂ ਤੱਤੀ ਨੂੰ ਡਰ ਪਿਆ ਲੱਗਦਾ ਹੈ, ਡਰ ਲੱਗਣਾ ਫਿਰ ਚੰਗਾ ਹੋਇਆ ਨਾ? ਵਿਰਾਈ, ਦੇਖ ਬੀਬਿਆ, ਇੱਕ ਡਰ ਹੈ ਮੌਤ ਦਾ, ਹਾਏ ਨਾ ਮਰੀਏ, ਜਿੰਦ ਨੂੰ ਚੰਬੜ ਚੰਬੜ ਕੇ ਡਰੀਦਾ ਹੈ ਕਿ ਹਾਏ ਮਰਨੇ ਨਾਲ ਹੀ ਮੁੱਕ ਜਾ ਸੀ, ਇਹ ਡਰ ਤਾਂ ਜਿੱਤਣਾ ਹੈ। ਦੂਜਾ ਡਰ ਏ ਕਰਤਾਰ ਦਾਤਾਰ ਦਾ, ਜਿਵੇਂ ਬੱਚੇ ਦਾ ਮਾਂ ਨਾਲ ਹੁੰਦਾ ਏ ਪਿਆਰ, ਪਰ ਪਿਓ ਨਾਲ ਹੁੰਦਾ ਏ ਪਿਆਰ ਅਤੇ ਕੁਛ ਉਸਦਾ ਡਰ, ਜਿਸ ਕਰਕੇ ਬਾਲ ਮਾੜੇ ਕੰਮ ਨਹੀਂ ਕਰਦਾ। ਤਿਵੇਂ ਕਰਤਾਰ ਦਾ ਭਾਉ ਯਾਨੀ ਪ੍ਰੇਮ ਅਤੇ ਭਾਉ ਯਾਨੀ ਡਰ ਦੋਵੇਂ ਆਉਂਦੇ ਹਨ। ਜਿਨ੍ਹਾਂ ਨੂੰ ਮੌਤ ਦਾ ਭਾਉ ਆਉਂਦਾ ਹੋਵੇ ਡਰਦੇ ਖਪਦੇ ਹਨ, ਪਰ ਜੇ ਇਹ ਡਰ ਜਿੱਤਣਾ ਚਾਹੁਣ ਤਾਂ ਉਹ ਮੌਤ ਬਰਹੱਕ ਸਮਝ ਕੇ ਪਰਮੇਸ਼ਰ ਦਾ ਭਾਉ ਧਾਰਦੇ ਹਨ। ਉਹ ਮਾੜੇ ਕਰਮ ਨਹੀਂ ਕਰਦੇ, ਹਾਂ ਉਹਨਾਂ ਦੇ ਕਰਮ ਨਿਰਮਲ ਹੋ ਜਾਂਦੇ ਹਨ, ਉਹ ਦਰਗਾਹ ਜਾ ਕੇ ਨਿਰਭੈ ਹੁੰਦੇ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਉ ਨਹੀਂ, ਉਹ ਕਰਮ ਮਾੜੇ ਕਰਦੇ ਹਨ, ਉਹਨਾਂ ਲਈ ਦਰਗਾਹ ਜਾ ਕੇ ਬਹੁਤ ਭਾਉ ਹੋ ਗਿਆ ਕਿ ਨਾ? ਫਲ ਜੋ ਦੁੱਖ ਆ ਲੱਗਣਗੇ ਆਪਣੇ ਮਾੜੇ ਕੀਤੀਆਂ ਕਰਮਾਂ ਨੂੰ। ਹੰਸੋ, ਸੱਚ ਮਾਂ ਜੀ ਸੱਚ। ਸੋਚ ਕੇ ਫਿਰ ਮਾਂ ਜੀ ਅੱਠੇ ਪੈਰ ਮੌਤ ਨੂੰ ਅੱਖਾਂ ਅੱਗੇ ਰੱਖੀਏ ਜੋ ਕਰਮ ਮਾੜੇ ਨਾ ਹੋਣ। ਐਂ ਤਾਂ ਬੰਦਾ ਬਿਨ ਆਈ ਪਿਆ ਸੁੱਖ ਸੁੱਖ ਮਰੇਗਾ। ਵਿਰਾਈ ਮੁਸਕਰਾ ਪਈ। ਦੇਖ ਕਾਕੋ, ਥੋੜ੍ਹੇ ਦਿਨ ਹੋਏ ਤਾਂ ਇੱਕ ਦਿਨ ਗੁਰੂ ਜੀ ਨੇ ਮੇਰੇ ਬੈਠਿਆਂ ਇੱਕ ਸਲੋਕ ਲਿਖਿਆ ਸੀ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸੰਵਾਰਨ ਹਾਰ। ਜਿਸ ਦਾ ਗੂੜ ਭਾਵ ਇਹ ਨਹੀਂ ਕਿ ਬੱਕਰੇ ਨੂੰ ਦਿਸਦੇ ਸ਼ੇਰ ਵਾਂਗੂ ਹਰ ਵੇਲੇ ਮੌਤ ਦਿਸਦੀ ਅਤੇ ਸਹਿਮਾਂ ਵਿੱਚ ਨੱਪੀ ਰੱਖੇ, ਸਗੋਂ ਇਹ ਕਿ ਜਿਨ੍ਹਾਂ ਨੇ ਇਹ ਗੱਲ ਸੱਚਮੁੱਚ ਲਿਖ ਲਈ ਹੈ, ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਉਹ ਫਸ ਮਰਨ ਵਾਲੇ ਅਡੰਬਰ ਨਹੀਂ ਰਚਦੇ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਫੁਰਮਾਇਆ ਸੀ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਇਹ ਸਾਡੇ ਪਿਛਲੇ ਅਗਲੇ ਜੀਵਨ ਵਿੱਚ ਇੱਕ ਮੁਸਾਫਰੀ ਦਾ ਸਫਰੀ ਮੁਕਾਮ ਹੈ। ਮੁਕਾਮ ਉਹ ਹੈ ਜਿੱਥੇ ਨੇਚਲ ਹੋ ਕੇ ਰਹਿਣਾ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਹਚਲ ਲੋਕ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਗੱਲ ਸਾਧਾਰਨ ਤੌਰ 'ਤੇ ਤਾਂ ਲੋਕ ਜਾਣਦੇ ਹਨ ਕਿ ਚੱਲਣਾ ਹੈ ਇੱਥੋਂ, ਪਰ ਉਹ ਠੀਕ ਤਰ੍ਹਾਂ ਜਾਂ ਸੱਚ ਕਰਕੇ ਨਹੀਂ ਜਾਣਦੇ। ਜੇ ਗਊ ਕਰਕੇ ਜਾਂ ਠੀਕ ਕਰਕੇ ਜਾਣਨ ਤਾਂ ਮਾੜੇ ਕਰਮ ਕਿਉਂ ਕਰਨ? ਜੋ ਮਾੜੇ ਕਰਦੇ ਹਨ ਉਹ ਜਾਣਦੇ ਤਾਂ ਹਨ, ਪਰ ਸੱਚ ਕਰਕੇ ਠੀਕ ਕਰਕੇ ਨਹੀਂ ਜਾਣਦੇ। ਜਿਸ ਨੇ ਇੱਕ ਵੇਰ ਸੱਚ ਕਰ ਜਾਣ ਲਿਆ, ਉਹ ਮਾੜੇ ਕੰਮ, ਉਲਝਣਾਂ ਦੇ ਕੰਮ, ਜੰਜਾਲਾਂ ਵਿੱਚ ਫਸਾ ਦੇਣ ਵਾਲੇ ਕੰਮ ਨਹੀਂ ਕਰਦਾ। ਉਹ ਨੇਕੀ ਕਰਦਾ ਅਤੇ ਸਿਫਤ ਸਲਾਹ ਨਾਮ ਵਿੱਚ ਲੱਗਦਾ। ਪਰ ਜਿਨ੍ਹਾਂ ਨੇ ਚੱਲਣਾ ਤਾਂ ਨੜੋਇਆ ਅਤੇ ਜਾ ਕੇ ਡਿੱਠਾ ਅਤੇ ਸਮਝਿਆ ਵੀ ਹੈ, ਪਰ ਘਰ ਆ ਕੇ ਚੱਲਣ ਦੀ ਸਾਰ ਨਹੀਂ ਸਮਝੀ, ਉਹ ਜੰਜਾਲਾਂ ਵਿੱਚ ਆਪ ਨੂੰ ਵਿਹੜਦੇ ਹਨ ਅਤੇ ਸਾਰੀ ਉਮਰ ਉਹਨਾਂ ਦੇ ਖੋਲ੍ਹਣ ਸਵਾਰਨ ਵਿੱਚ ਖਚਤ ਹੀ ਚਲੇ ਜਾਂਦੇ ਹਨ। ਹੰਸੋ, ਚੱਲਣ ਦੀ ਸਾਰ ਕੀ ਹੋਈ? ਵਿਰਾਈ, ਦੇਖ ਕਾਕੋ, ਜੇ ਮੌਤ ਨਾ ਆਉਂਦੀ ਤਾਂ ਜਗਤ ਵਿੱਚ ਤਾਪ, ਧੱਕਾ, ਜ਼ੋਰ, ਜ਼ੁਲਮ ਹੋਣ ਤੋਂ ਬਹੁਤ ਵੱਧ ਹੁੰਦਾ। ਮੌਤ ਹੈ ਕਿ ਜੋ ਸਭ ਦੇ ਜੀਵਨ ਨੂੰ ਕਿਸੇ ਹੱਦਬੰਦੀ ਵਿੱਚ ਤੋੜਦੀ ਹੈ, ਕਿਉਂਕਿ ਮਰਨਾ ਹੈ ਇਹ ਜਾਣਦੇ ਤਾਂ ਸਾਰੇ ਹਨ ਅਤੇ ਮਰਨੋਂ ਡਰਦੇ ਵੀ ਸਾਰੇ ਹਨ, ਪਰ ਸਾਰ ਉਹਨਾਂ ਨੇ ਪਛਾਣੀ ਹੈ ਜਿਨ੍ਹਾਂ ਨੇ ਮੌਤ ਦਾ ਭੈ ਚੁੱਕਾ ਜਾਣ ਦਾ ਰਾਹ ਫੜਿਆ ਹੈ। ਮਾੜੇ ਕਰਮਾਂ ਤੋਂ ਬਚਣਾ, ਨੇਕੀ ਕਰਨੀ, ਆਪਣੇ ਆਪ ਨੂੰ ਜੋਤ ਰੂਪ ਪਛਾਣਨ ਦਾ ਉੱਦਮ ਕਰਨਾ, ਐਸੇ ਉੱਦਮ ਵਾਲਿਆਂ ਨੇ ਸਾਰ ਪਛਾਣੀ ਹੈ। ਸੋ ਜਿਨ੍ਹਾਂ ਚੱਲਣ ਦੀ ਸਾਰ ਜਾਣੀ ਹੈ, ਉਹਨਾਂ ਨੇ ਹਾਏ ਮੈਂ ਨਾ ਮਰਾਂ ਦਾ ਡਰ ਜਿੱਤ ਲਿਆ ਹੈ। ਫਿਰ ਕਿਵੇਂ ਵਾਹਿਗੁਰੂ ਜੀ ਨੂੰ ਮਿਲ ਪਾਵਾਂ ਅਤੇ ਉਹ ਗੱਲਾਂ ਨਾ ਕਰਾਂ ਜਿਨ੍ਹਾਂ ਦੇ ਕਰਨੇ ਕਰਕੇ ਆਪਣੇ ਆਪੇ ਤੋਂ ਖੁੰਝ ਜਾਵਾਂ ਅਤੇ ਪਰਮ ਆਪੇ ਨੂੰ ਮਿਲਣੋਂ ਵਾਂਝਿਆ ਰਹਾਂ? ਇਹ ਨਿਰਮਲ ਭਾਉ ਆਪਣੇ ਮਨ ਵਿੱਚ ਰੱਖ ਲਿਆ ਹੈ, ਉਹ ਹਾਏ ਨਾ ਮਰਾਂ ਦਾ ਮਨੋਂ ਕਲੇਸ਼ ਜਿੱਤ ਲੈਂਦੇ ਹਨ। ਹੰਸੋ, ਕਿੱਡੇ ਬਰੀਕ ਬਰੀਕ ਫਰਕ ਹੈਨ, ਅਸਾਂ ਅਲੜਾਂ ਨੂੰ ਕੀ ਸਾਰ? ਤਦੇ ਤੁਸੀਂ ਮਰਨੇ ਦੀਆਂ ਐਂ ਗੱਲਾਂ ਪੇ ਕਰਦੇ ਹੋ ਜਿਵੇਂ ਕਿਸੇ ਕੁੜੀ ਨੇ ਪੇਕੇ ਜਾਣਾ ਹੁੰਦਾ ਹੈ। ਰੱਤਾ ਡਰ ਭਾਉ ਨਹੀਂ। ਵਿਰਾਈ, ਡਰ ਕਿਉਂ ਨਹੀਂ ਬੀਬਿਆ? ਲੰਮਾ ਸਾਹ ਲੈ ਕੇ, ਮੈਂ ਕਿਸ ਬਾਗ ਦੀ ਮੂਲੀ ਹਾਂ? ਵੱਡੇ ਵੱਡੇ ਪੇ ਡਰਦੇ ਹਨ। ਰੋਵੈ ਸ਼ੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਪੀਰ। ਭਾਵ ਇਹ ਕਿ ਕਿਵੇਂ ਸਾਡਾ ਅੰਤ ਸਵਰੇ। ਇਹ ਭਾਉ ਨਿਰਮਲ ਭਾਉ ਹੁੰਦਾ ਹੈ ਜੋ ਭਜਨ ਬੰਦਗੀ ਵਿੱਚ ਲਾ ਦਿੰਦਾ ਹੈ। ਤੂੰ ਮਖਦੂਮ ਬਹਾਉਦੀਨ ਦੀ ਸਾਖੀ ਨਹੀਂ ਸੁਣੀ ਜੋ ਮੇਰੇ ਗੁਰੂ ਜੀ ਤੋਂ 40 ਦਿਨ ਪਹਿਲਾਂ ਗੁਜ਼ਰਿਆ ਹੈ? ਹੰਸੋ, ਮਾਂ ਜੀ ਮੈਂ ਨਹੀਂ ਸੁਣੀ, ਤੁਸੀਂ ਸੁਣਾਓ ਨਾ। ਵਿਰਾਈ, ਮਖਦੂਮ ਬਹਾਉਦੀਨ ਇੱਕ ਦਿਨ ਮੁਲਤਾਨ ਦੀ ਮਸੀਤ ਵਿੱਚ ਰੋ ਪਿਆ। ਮੁਰੀਦਾਂ ਪੁੱਛਿਆ, ਪੀਰ ਸਲਾਮਤ ਆਪ ਸੁਖੀ ਸਾਂਦੀ ਕਿਉਂ ਰੋਏ? ਉਹਨਾਂ ਕਿਹਾ, ਦੱਸਣ ਵਾਲੀ ਗੱਲ ਨਹੀਂ ਹੈ। ਮੁਰੀਦਾਂ ਕਿਹਾ, ਜੀ ਕਿਉਂ ਦੱਸਣ ਵਾਲੀ ਨਹੀਂ? ਪੀਰ ਜੀ ਬੋਲੇ, ਇਸ ਲਈ ਕਿ ਜੇ ਮੈਂ ਗੱਲ ਦੱਸੀ ਤਾਂ ਤੁਹਾਡਾ ਈਮਾਨ ਠੌਰ ਨਹੀਂ ਰਹੇਗਾ। ਉਹਨਾਂ ਨੇ ਆਖਿਆ, ਪੀਰ ਜੀ ਦੱਸੋ ਤਾਂ ਸਹੀ। ਪੀਰ ਨੇ ਕਿਹਾ, ਇੱਕ ਹਿੰਦੂ ਹੈ, ਜਦ ਬਹਿਸ਼ਤਾਂ ਵਿੱਚ ਆਵੇਗਾ ਤਾਂ ਉਜਾਲਾ ਹੋਵੇਗਾ ਅਤੇ ਬਹਿਸ਼ਤਾਂ ਹੋਰ ਰੋਸ਼ਨ ਹੋਣਗੀਆਂ। ਤਾਂ ਸਭ ਦਾ ਈਮਾਨ ਹਿੱਲ ਗਿਆ। ਆਖਣ ਲੱਗੇ, ਹਿੰਦੂ ਅਤੇ ਬਹਿਸ਼ਤ ਹਰਾਮ ਦਸੀਦਾ ਹੈ, ਤੁਸਾਂ ਜੀ ਦਾ ਕਿਹਾ ਕਿਵੇਂ ਸੱਚ ਜਾਣੀਏ? ਪੀਰ ਨੇ ਇੱਕ ਰੁੱਕਾ ਲਿਖ ਦਿੱਤਾ ਅਤੇ ਕਿਹਾ, ਕਿਸੇ ਆਲਮ ਨੂੰ ਘੱਲੋ, ਨਾਨਕ ਗੁਰੂ ਦਾ ਟਿਕਾਣਾ ਪੁੱਛਦਾ ਰਾਵੀ ਕੰਡੇ ਕਰਤਾਰਪੁਰ ਜਾਵੇ ਅਤੇ ਜਵਾਬ ਲਿਆਵੇ ਮੇਰੇ ਰੁਕੇ ਦਾ, ਫਿਰ ਤੁਸਾਂ ਨੂੰ ਥਾਉ ਪੈ ਜਾ ਸੀ। ਸੋ ਇੱਕ ਆਲਮ ਘੱਲਿਆ ਗਿਆ। ਹੰਸੋ, ਆਲਮ ਕੀ ਹੁੰਦਾ ਏ? ਵਿਰਾਈ, ਪੜ੍ਹਿਆ ਗੁੜਿਆ ਕੋਈ ਵਿਦਿਆਵਾਨ। ਸੋ ਬੀਬੀ ਉਹਨਾਂ ਦਾ ਘੱਲਿਆ ਇੱਕ ਆਦਮੀ ਕਰਤਾਰਪੁਰ ਆਇਆ ਅਤੇ ਆ ਕੇ ਬਾਹਰ ਬਹਿ ਗਿਆ ਪਿੰਡੋਂ ਵਿੱਥ 'ਤੇ ਕਿ ਜੇ ਹਿੰਦੂ ਫਕੀਰ ਪੂਰਾ ਹੈ ਤਾਂ ਮੈਨੂੰ ਆਪ ਸਦ ਕਰ ਲੇ। ਇੱਧਰ ਗੁਰੂ ਜੀ ਜਾਣੀ ਜਾਣ ਉਹਨਾਂ ਨੇ ਇੱਕ ਆਦਮੀ ਘੱਲਿਆ ਕਿ ਜਾਓ, ਬਾਗੇ ਵਿੱਚ ਮਖਦੂਮ ਬਹਾਉਦੀਨ ਦਾ ਇੱਕ ਏਲਚੀ ਬੈਠਾ ਹੈ, ਉਸਨੂੰ ਸੱਦ ਲਿਆਓ। ਜਾਂ ਆਲਮ ਨੂੰ ਸੁਨੇਹਾ ਪੁੱਜਾ ਤਾਂ ਦਿਲ ਦੀ ਬੁੱਝੀ ਗਈ ਜਾਣ ਕੇ ਈਮਾਨ ਆ ਗਿਆ ਕਿ ਇਹ ਰੱਬ ਦਾ ਪਿਆਰਾ ਦਿਲਾਂ ਦੀਆਂ ਜਾਣਦਾ ਹੈ। ਤੁਰ ਪਿਆ ਅਤੇ ਆ ਗੁਰੂ ਜੀ ਨੂੰ ਸਿਜਦਾ ਕਰਕੇ ਰੁਕਾ ਅੱਗੇ ਰੱਖਿਆ। ਗੁਰੂ ਬਾਬੇ ਨੇ ਵਾਚਿਆ ਲਿਖਿਆ ਸੀ, ਜੋ ਅਸਾਂ ਲੱਦਣ ਲੱਦਿਆਂ ਸਾਡੀ ਵੀ ਕਰਕਾਏ, ਗੁਰੂ ਜੀ ਆਪ ਜਦੋਂ ਚੱਲੋ ਸਾਨੂੰ ਨਾਲ ਲੈ ਚੱਲਣਾ, ਇਕੱਠੇ ਖੁਦਾਏ ਦੀ ਦਰਗਾਹ ਜਾਈ। ਗੁਰੂ ਜੀ ਨੇ ਜਵਾਬ ਲਿਖਿਆ, ਜੋ ਭਰਿਆ ਸੋ ਲੱਦ ਸੀ ਸਭਨਾ ਹੁਕਮ ਰਜਾਏ, ਨਾਨਕ ਤੇ ਮੁਖ ਉਜਲੇ ਚੱਲੇ ਹੁਕਮ ਕਮਾਏ। ਪੁਰਾਤਨ ਜਨਮ ਸਾਖੀ। ਫਿਰ ਲਿਖਿਆ, ਜੋ ਤੁਸੀਂ ਚੱਲੋ ਅਸੀਂ ਵੀ ਆਵਾਂਗੇ 40 ਦਿਨ ਪਿੱਛੇ। ਆਲਮ ਇਹ ਰੁਕਾ ਲੈ ਕੇ ਦੇਸ਼ ਆ ਗਿਆ ਤਾਂ ਪੀਰ ਜੀ ਦੇ ਅੱਗੇ ਆ ਰੱਖਿਆ। ਜਾਂ ਇਹ ਰੁਕਾ ਪੀਰ ਜੀ ਨੇ ਪੜਿਆ ਤਾਂ ਫਿਰ ਰੋ ਪਿਆ। ਮੁਰੀਦਾਂ ਪੁੱਛਿਆ, ਹੁਣ ਕਿਉਂ ਰੋਏ ਪੀਰ ਜੀ? ਹੁਣ ਤਾਂ ਆਲਮ ਦੇਖ ਆਇਆ, ਮੁਅਜ਼ਮਾ ਲੈ ਆਇਆ, ਸਾਡਾ ਈਮਾਨ ਠੋਰੇ ਆ ਗਿਆ ਹੈ ਕਿ ਨਾਨਕ ਨਬੀ ਹੈ ਪੂਰਾ। ਪੀਰ ਨੇ ਕਿਹਾ, ਉਹਨਾਂ ਦੇ ਲਿਖੇ ਮੂਜਬ ਮੈਂ 40 ਦਿਨ ਪਹਿਲੇ ਜਾਣਾ ਹੈ। 40 ਦਿਨ ਹਨੇਰੇ ਰਹਿਣਾ ਪਵੇਗਾ, ਇਹ ਦਿਨ ਕੀ ਕੌਣ ਗੁਜ਼ਰਾਨ ਹੋਣਗੇ? ਜੇ ਉਹਨਾਂ ਦੇ ਨਾਲ ਮੈਂ ਚੱਲਦਾ ਤਾਂ ਸੁਖੱਲਾ ਚਾਨਣੇ ਨਾਲ ਜਾਂਦਾ। ਇਹ ਕਹਿ ਕੇ ਪੀਰ ਜੀ ਨੇ ਦੇਹ ਤਿਆਗੀ। ਬੀਬਿਆ, ਐਡੇ ਐਡੇ ਪੀਰਾਂ ਨੂੰ ਲੋੜਾਂ ਹਨ, ਉਹ ਡਰਦੇ ਅਤੇ ਆਪਣੇ ਤੋਂ ਵੱਡੇ ਦੇ ਆਸਰੇ ਟੋਲਦੇ ਹਨ, ਮੈਂ ਤਾਂ ਗਰੀਬ ਭੁੱਲਣਹਾਰ ਹਾਂ। ਹੰਸੋ, ਪਰ ਜਿਸ ਗੁਰੂ ਨਾਨਕ ਦੇ ਚਾਨਣੇ ਦੀ ਪੀਰ ਨੂੰ ਤਾਂਗ ਸੀ, ਉਸੇ ਗੁਰੂ ਦਾ ਚਾਨਣਾ ਤੁਹਾਨੂੰ ਤਾਂ ਮਿਲਿਆ ਹੋਇਆ ਹੈ। ਵਿਰਾਈ, ਮੈਂ ਆਪਣੇ ਤਾਣ ਤਾਂ ਨਿਤਾਣੀ ਹਾਂ, ਗੁਰੂ ਨਾਨਕ ਦੇ ਤਾਣ ਸਤਾਣੀ ਹਾਂ। ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਮੇਰਾ ਚੱਲਣ ਸਮਾਂ ਆ ਗਿਆ ਦੱਸਿਆ ਤਾਂ ਮੈਂ ਕਿਹਾ, ਜਿਸ ਰਾਹੇ ਮਖਦੂਮ ਵਰਗੇ ਕੰਬੇ, ਦਾਤਾ ਆਪਣੇ ਚਾਨਣੇ ਮੈਨੂੰ ਉਸ ਰਾਹੇ ਪਾਰ ਲੰਘਾਉਣਾ। ਤਾਂ ਗੁਰੂ ਜੀ ਬੋਲੇ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਹਾਂ ਗੁਰਬਿਨ ਕੋਰ ਅੰਧਾਰ। ਵਾਰਾਸਾ ਮਹੱਲਾ ਪਹਿਲਾ। ਮੈਂ ਕਿਹਾ, ਹੇ ਮੇਰੇ ਗੁਰੂ, ਹੇ ਮੇਰੇ ਆਪਣੇ ਗੁਰੂ, ਆਪਣੇ ਚਾਨਣੇ ਨਾਲ ਲੰਘਾ। ਤਾਂ ਬੋਲੇ, ਮੇਰੇ ਗੁਰੂ ਨਾਨਕ ਦਾ ਚਾਨਣਾ ਤੇਰੇ ਅੰਗ ਸੰਗ ਹੈ। ਮੈਂ ਫਿਰ ਕਿਹਾ, ਦਾਤਾ ਅੰਤਕਾਲ ਪੀੜ ਨਾ ਲੱਗੇ, ਸਹਿਲੇ ਪਾਰ ਲੰਘਾਉਣਾ। ਆਪ ਲੰਘਾਵੀ ਦਾਤਾ ਗੁਰੂ, ਗੁਰੂ ਨਾਨਕ ਦੇ ਪਿਆਰੇ। ਤਦ ਆਪ ਬੁੱਲਾਂ ਨਾਲ ਤਾਂ ਮੁਸਕਰਾਏ, ਪਰ ਜਲ ਪੀਂਦੇ ਨੈਣਾਂ ਨਾਲ ਆਪੇ ਵਿੱਚ ਮਗਨ ਹੋ ਗਏ। ਮੈਂ ਸਮਝ ਗਈ, ਦਾਤਾ ਮੈਨੂੰ ਪਾਰ ਕਰੇਗਾ। ਬੀਬੀ, ਇਹ ਜੀਵਨ ਬੇੜੀ ਵਾਂਗੂ ਡੋਲਣੀ ਸ਼ੈ ਹੈ, ਪਾਣੀ 'ਤੇ ਤਰਦੀ, ਪਾਰ ਨੂੰ ਟੁਰੀ ਜਾਂਦੀ ਵੀ ਧਰਤੀ ਵਾਂਗੂ ਅਡੋਲ ਹੋ ਕੇ ਤਾਂ ਨਹੀਂ ਨਾ ਟੁਰਦੀ। ਭਾਵੇਂ ਕਿੰਨੀ ਮਦਮ ਹੋਵੇ ਪਰ ਡੋਲ ਹੁੰਦੀ ਹੀ ਹੈ। ਲੈ, ਹੁਣ ਤੇਰੇ ਨਾਲ ਦਿਲ ਦੀਆਂ ਲੈ ਦੇ ਲਈਆਂ ਹਨ, ਕੱਲ੍ਹ ਆਵੀਂ ਤੈਨੂੰ ਮਾਤਾ ਜੀ ਦੇ ਸਪੁਰਦ ਕਰਦੇ ਹਾਂ। ਗੁਰਮੁਖ ਮਾਤਾ ਜੀ ਦਾ ਮੇਲ ਰੱਖੀ, ਗੁਰੂ ਨੂੰ ਹਰ ਵੇਲੇ ਹਰ ਥਾਂ ਨਹੀਂ ਮਿਲ ਪੁੱਛ ਸਕੀਦਾ। ਗੁਰਮੁਖ ਦਾ ਮੇਲ ਸੌਖਾ ਹੁੰਦਾ ਹੈ, ਗੁਰਮੁਖ ਗੁਰੂ ਨਾਨਕ ਦਾ ਸਾਜਿਆ ਹੁੰਦਾ ਹੈ, ਜਿਵੇਂ ਜੋਗੀਆਂ ਵਿੱਚ ਸਿੱਧ, ਸਿੱਖਾਂ ਵਿੱਚ ਗੁਰਮੁਖ। ਗੁਰਮੁਖ ਦੇ ਸੰਗ ਨਾਲ ਜਪ ਤਪ ਨਾਮ ਸਿਫਤ ਸਲਾਹ ਸਾਰੇ ਕਾਜ ਸੁਹੇਲੜੇ ਹੁੰਦੇ ਹਨ। ਗੁਰਮੁਖ ਸਹਾਈ ਹੁੰਦਾ ਹੈ, ਉਪਕਾਰੀ ਹੁੰਦਾ ਹੈ। ਜੇ ਫਿਰ ਪੁੱਛੇ ਕਿ ਗੁਰਮੁਖ ਕੀ ਹੁੰਦਾ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਵਿੱਚ ਆਪ ਜੀ ਨੇ ਆਪ ਦੱਸਿਆ ਹੈ। ਇਹ ਪੋਥੀ ਗੁਰੂ ਅੰਗਦ ਦੇਵ ਜੀ ਨੇ ਅਜਿੱਤੇ ਰੰਧਾਵੇ ਤੋਂ ਮੰਗਵਾ ਲਈ ਹੈ, ਹੁਣ ਇਸ ਦੀ ਕਥਾ ਰੱਖੀ ਜਾਣੀ ਹੈ। ਤੂੰ ਪਤੀ ਸਮੇਤ ਆ ਕੇ ਸੁਣਿਆ ਕਰੀ, ਫਿਰ ਤੈਨੂੰ ਸਾਰਾ ਜਾ ਸੀ ਗੁਰਮੁਖ ਕੀ ਹੁੰਦਾ ਹੈ, ਫਿਰ ਤੂੰ ਗੁਰਮੁਖ ਅਤੇ ਮਨਮੁਖ ਨੂੰ ਪਛਾਣ ਲਿਆ ਕਰ ਸੀ। ਸੋ ਗੁਰਮੁਖ ਦਾ ਸੰਗ ਕਰਦੀ, ਗੁਰੂ ਬਾਣੀ ਵਿੱਚ ਦੱਸੇ ਚਾਨਣੇ ਵੀ ਟੁਰਦੀ, ਕਦੇ ਤੂੰ ਵੀ ਗੁਰਮੁਖ ਹੋ ਜਾ ਸੀ। ਤੇਈਵਾਂ ਹੈ ਸੱਚਖੰਡ ਪਿਆ ਨੇ। ਛੋਟੀ ਉਮਰੇ ਪੇਕੇ ਘਰ ਵਿੱਚ ਫੇਰੀ ਮਲ ਜੀ ਨੂੰ ਮਾਈ ਵਿਰਾਈ ਵੀਰ ਜੀ ਸੱਦੀ ਅਤੇ ਸਕੀਆਂ ਭੈਣਾਂ ਵਾਲਾ ਹਿੱਤ ਕਰਦੀ ਹੁੰਦੀ ਸੀ। ਦੋਏ ਧਾਰਮਿਕ ਝੁਕਾਓ ਵਾਲੇ ਜੋ ਸਨ, ਇਸੇ ਕਰਕੇ ਸ੍ਰੀ ਲਹਿਣਾ ਜੀ ਉਹਨਾਂ ਨੂੰ ਭੂਆ ਜੀ ਸੱਦੇ ਹੁੰਦੇ ਸਨ। ਜਦੋਂ ਮਤੇ ਦੀ ਸਰਾਂ ਉਜੜ ਗਈ ਅਤੇ ਪੇਕਾ ਪਰਿਵਾਰ ਸਮਾਪਤ ਹੋ ਗਿਆ ਤਾਂ ਮਾਈ ਨੂੰ ਪੇਕੇ ਪਰਿਵਾਰ ਦੀ ਪਿਆਰੀ ਨਿਸ਼ਾਨੀ ਇਹ ਧਰਮਵੀਰ ਹੀ ਰਹਿ ਗਿਆ ਸੀ। ਜਦੋਂ ਫੇਰੂ ਮਲ ਜੀ ਵੀ ਚੱਲ ਬਸੇ ਤਾਂ ਮਾਈ ਸ੍ਰੀ ਲਹਿਣਾ ਜੀ ਨੂੰ ਵੀਰ ਕਰਕੇ ਪਿਆਰਨ ਅਤੇ ਬੁਲਾਉਣ ਲੱਗ ਪਈ। ਜਦੋਂ ਗੁਰੂ ਬਾਬੇ ਨੇ ਇਸ ਵੀਰ ਨੂੰ ਗੱਦੀ ਬਖਸ਼ ਦਿੱਤੀ ਅਤੇ ਆਪ ਮਾਈ ਦੇ ਘਰ ਆ ਛੁੱਪੇ ਤਾਂ ਮਾਈ ਨੇ ਉਹ ਸਿੰਘਾਸਨ ਜਿਸ ਉੱਤੇ ਗੁਰੂ ਨਾਨਕ ਦੇਵ ਜੀ ਨੂੰ ਬਿਠਾਇਆ ਕਰਦੀ ਸੀ ਗੁਰੂ ਅੰਗਦ ਦੇਵ ਜੀ ਦੇ ਪੇਸ਼ ਕੀਤਾ ਅਤੇ ਗੁਰੂ ਕਾ ਹੁਕਮ ਦੱਸ ਕੇ ਬਿਠਾਇਆ। ਹੁਣ ਤੋਂ ਮਾਈ ਆਪ ਜੀ ਨੂੰ ਸ੍ਰੀ ਗੁਰੂ ਜੀ ਕਰਕੇ ਮੰਨਣ, ਪੂਜਣ ਅਤੇ ਬੁਲਾਵਣ ਲੱਗ ਪਈ। ਇਸੇ ਤਰ੍ਹਾਂ ਗੁਰੂ ਜੀ ਨੂੰ ਵੀ ਮਾਈ ਨਾਲ ਪਹਿਲੀ ਸਾਕੇਦਾਰੀ ਵਰਗਾ ਪਿਆਰ ਸੀ ਜਿਵੇਂ ਸਕੀਆਂ ਭੂਆਂ ਭੈਣਾਂ ਨਾਲ ਆਉਂਦਾ ਹੈ। ਜਦੋਂ ਆਪ ਕਰਤਾਰਪੁਰ ਅਪੜੇ ਤਾਂ ਸਮਝ ਪਈ ਕਿ ਮਾਈ ਤਾਂ ਗੁਰਮੁਖ ਪਦਵੀ ਵਾਲੀ ਮਾਈ ਹੈ। ਜਦੋਂ ਆਪ ਆਤਮ ਅਵਸਥਾ ਵਿੱਚ ਗੁਰੂ ਪਦ ਦੀ ਪਾਰਗ੍ਰਾਮੀ ਅਵਸਥਾ 'ਤੇ ਪੁੱਜ ਗਏ ਤਾਂ ਮਾਈ ਦੀ ਆਤਮ ਆਰੂੜ ਅਵਸਥਾ ਵੀ ਹਸਤਾਮਲਵਤ ਦਿਸ ਪਈ ਸੀ। ਸੋ ਇਹ ਸਨੇਹ ਆਤਮਕ ਸਨੇਹ ਬਣ ਗਿਆ। ਇਸੇ ਤਰ੍ਹਾਂ ਮਾਈ ਹੁਣ ਆਪ ਜੀ ਨੂੰ ਸਾਖਿਆਤ ਗੁਰੂ ਨਾਨਕ ਸਮਝਦੀ ਸੀ ਅਤੇ ਆਪ ਜੀ ਮਾਈ ਨੂੰ ਗੁਰੂ ਕੀ ਤਾਰੀ ਹੋਈ ਗੁਰਮੁਖ ਦੇਖਦੇ ਅਤੇ ਪੂਰਨ ਮਹਾਤਮਾ ਸਮਝਦੇ ਸੀ। ਇਸ ਤਰ੍ਹਾਂ ਦਿਨ ਸੋਹਣੇ ਰੰਗਾਂ ਵਿੱਚ ਲੰਘ ਰਹੇ ਸਨ ਕਿ ਇੱਕ ਦਿਨ ਮਾਈ ਨੇ ਸਾਹਿਬਾਂ ਨੂੰ ਕਿਹਾ, ਮੇਰੇ ਦੇਹੋ ਹੁਣ ਥੋੜ੍ਹੇ ਲੱਗਦੇ ਹਨ। ਸਾਹਿਬਾਂ ਨੇ ਕਿਹਾ, ਐਸਾ ਹੀ ਹੁਕਮ ਹੈ। ਗੁਰੂ ਜੀ ਮਾਈ ਦੀ ਆਤਮ ਆਰੂੜ ਅਵਸਥਾ ਦੇ ਜਾਣੂ ਸੇ ਤਾਂ ਹੀ ਦੱਸ ਦਿੱਤੋ ਨੇ। ਮਾਈ ਵੀ ਸੁਣ ਕੇ ਘਬਰਾਈ ਨਹੀਂ, ਸ਼ੁਕਰ ਮੰਨਿਆ ਕਿ ਦਾਤੇ ਨੇ ਮਿਹਰ ਕੀਤੀ ਹੈ ਜੋ ਤਿਆਰੀ ਲਈ ਸਮਾਂ ਦੇ ਦਿੱਤਾ ਹੈ, ਅਤੇ ਸ਼ੁਕਰ ਹੈ ਕਿ ਮੈਂ ਪਰਿਵਾਰ ਵਿੱਚੋਂ ਅਤੇ ਸਤਸੰਗ ਵੱਲੋਂ ਭਰਿਆ ਮੇਲਾ ਛੱਡਣ ਲੱਗੀ ਹਾਂ। ਸਭ ਤੋਂ ਪਹਿਲਾਂ ਗੁਰਮੁਖ ਵਿਰਾਈ ਨੇ ਹੰਸੋ ਨੂੰ ਤਿਆਰ ਕੀਤਾ ਅਤੇ ਉਸਦੀ ਸਪੂਣੀ ਮਾਤਾ ਜੀ ਨੂੰ ਕੀਤੀ। ਮਾਈ ਨੇ ਜਿਵੇਂ ਹੰਸੋ ਨਾਲ ਲੰਮੀ ਵਿਚਾਰ ਕੀਤੀ ਅਤੇ ਉਸ ਤੋਂ ਵਾਂਡੇ ਤੁਰਨ ਵਾਲੇ ਵਾਂਗੂ ਵਿਦਾਇਗੀ ਲਈ, ਇਸੇ ਤਰ੍ਹਾਂ ਆਪਣੇ ਨਿੱਜ ਪਰਿਵਾਰ ਅਤੇ ਪਿਆਰਿਆਂ ਨਾਲ ਗੱਲਾਂ ਬਾਤਾਂ ਕਰਕੇ ਵਿਦਾਇਗੀ ਲਈ, ਸਭਨਾਂ ਨਾਲ ਵਿਵਹਾਰਕ ਗੱਲਾਂ ਵੀ ਮੁਕਾ ਲਈਆਂ ਅਤੇ ਦੇਣੇ ਦਿਵਾਣੇ ਵੀ ਦੇ ਦਿੱਤੇ। ਹਰ ਤਰ੍ਹਾਂ ਦੀ ਸੁਰਖਰੋਈ ਕਰਕੇ ਅਤੇ ਸਭ ਦੇ ਮਨ ਆਪਣੀ ਵੱਲੋਂ ਟਿਕਾ ਕੇ ਮਾਈ ਨੇ ਕਹਿ ਦਿੱਤਾ ਕਿ ਹੁਣ ਮੇਰੇ ਨਾਲ ਕੋਈ ਵਿਵਹਾਰਕ ਗੱਲਬਾਤ ਨਾ ਕਰੇ। ਹੁਣ ਜੇ ਕੋਈ ਕਰਦਾ ਤਾਂ ਮਾਈ ਆਖਦੀ, ਮੈਂ ਮੁਸਾਫਰ ਹਾਂ, ਮੁਸਾਫਰਾਂ ਨਾਲ ਨੇਹੋ ਨਹੀਂ ਲਾਈਦੇ, ਮੇਰੇ ਧਿਆਨ ਨੂੰ ਅੰਦਰੋਂ ਬਾਹਰ ਨੂੰ ਨਾ ਖਿੱਚੋ, ਇਸ ਨੂੰ ਆਪਣੇ ਵਿੱਚ ਇਕੱਠਾ ਹੋਣ ਦਿਓ। ਮੈਨੂੰ ਸਮਝੋ ਤੀਰਥ ਯਾਤਰਾ ਨੂੰ ਚੱਲੀ ਹਾਂ, ਮੇਰੇ ਜਾਣੇ ਦਾ ਸ਼ੌਕ ਨਹੀਂ ਕਰਨਾ। ਜਿਵੇਂ ਤੀਰਥਾਂ 'ਤੇ ਸੱਜਣਾ ਨੂੰ ਸ਼ਗਨਾਂ ਸਵਾਰਥਾਂ ਨਾਲ ਟੋਰੀਦਾ ਹੈ ਅਤੇ ਰੁਦਨ ਨਹੀਂ ਕਰੀਦਾ, ਸੁੱਖ ਮਨਾਈਦਾ ਹੈ ਕਿ ਰਾਜ਼ੀ ਖੁਸ਼ੀ ਘਰ ਮੁੜ ਆਵੇ, ਤਿਵੇਂ ਤੁਸੀਂ ਸੁੱਖਾਂ ਮਨਾਓ ਕਿ ਤੁਹਾਡਾ ਜੀਵਨ ਪਵਿੱਤਰ ਬਤੀਤ ਹੋਵੇ, ਜੋ ਤੁਸੀਂ ਵੀ ਸੁੱਖਾਂ ਨਾਲ ਉੱਥੇ ਅਪੜੋ ਜਿੱਥੇ ਮੈਂ ਜਾਣਾ ਹੈ। ਹਾਂ, ਫਰਕ ਇਤਨਾ ਹੀ ਹੈ ਨਾ ਕਿ ਤੀਰਥ ਯਾਤਰਾ 'ਤੇ ਗਿਆ ਯਾਤਰੀ ਯਾਤਰਾ ਕਰਕੇ ਮੁੜ ਘਰ ਆਉਂਦਾ ਏ, ਇੱਥੇ ਯਾਤਰੀ ਨੇ ਨਹੀਂ ਮੁੜ ਕੇ ਆਉਣਾ, ਪਰ ਤੁਸਾਂ ਉੱਥੇ ਆਉਣਾ ਹੈ ਜਿੱਥੇ ਯਾਤਰੀ ਚੱਲਿਆ ਹੈ। ਸੋ ਆਪਣੀ ਸੁੱਖ ਮਨਾਓ, ਜੋ ਤੁਸੀਂ ਸੁੱਖਾਂ ਨਾਲ ਅਪੜੋ ਜਦੋਂ ਕਿ ਤੁਹਾਡੀ ਵਾਰੀ ਉੱਥੇ ਆਉਣ ਦੀ ਆਵੇ। ਇੱਕ ਦਿਨ ਮਾਈ ਨੇ ਕਿਹਾ, ਦੇਖੋ ਛਿਨ ਛਿਨ ਕਰਕੇ ਸਾਡਾ ਕਾਲ ਜਾ ਰਿਹਾ ਹੈ ਅਤੇ ਛਿਨ ਛਿਨ ਵਿੱਚ ਅਸੀਂ ਭੁੱਲ ਵਿੱਚ ਰਹਿੰਦੇ ਹਾਂ। ਹੁਣ ਜੇ ਅਸੀਂ ਛਿਨ ਛਿਨ ਵਿੱਚ ਯਾਦ ਰੱਖੀਏ ਤਾਂ ਭੁੱਲ ਹਟ ਗਈ, ਭੁੱਲ ਹਟ ਗਈ ਤਾਂ ਛਿਨ ਛਿਨ ਯਾਦ ਵਾਲੀ ਹੋ ਗਈ, ਯਾਦ ਵਾਲੀ ਛਿਨ ਸਫਲ ਹੈ, ਛਿਨ ਕਾਲ ਦਾ ਹਿੱਸਾ ਹੈ। ਜੇ ਹਰ ਛਿਨ ਸਫਲ ਹੋ ਗਈ ਤਾਂ ਸਾਰਾ ਕਾਲ ਕਹੋ, ਉਮਰਾਂ ਕਹੋ, ਸਫਲ ਹੋ ਗਈ। ਇਸ ਤਰ੍ਹਾਂ ਦੇ ਸਾਰੇ ਉਪਦੇਸ਼ਾਂ ਵਿੱਚ ਤਾਂ ਮਾਈ ਗੱਲਬਾਤ ਕਰਦੀ ਪਰ ਥੋੜ੍ਹੀ, ਮਾਈ ਬਹੁਤ ਸਮਾਂ ਆਪਣੇ ਆਪੇ ਵਿੱਚ ਨਿਮਗਨ ਰਹਿੰਦੀ, ਸਰੀਰ ਨੂੰ ਔਹਰ ਕੋਈ ਨਹੀਂ ਦੀਦੀ, ਪਰ ਸਰੀਰ ਦਿਨੋਂ ਦਿਨ ਆ ਮੁਹਾਰਾ ਨਿਰਬਲ ਆਉਂਦਾ ਜਾਂਦਾ ਸੀ, ਇਤਨਾ ਕਿ ਗੁਰਦੁਆਰੇ ਜਾਣ ਦੀ ਆਸੰਗ ਵੀ ਰਹਿ ਗਈ। ਸਭ ਤੋਂ ਵੱਧ ਪਿਆਰ ਮਾਈ ਨਾਲ ਮਾਤਾ ਖੀਵੀ ਜੀ ਨੇ ਕੀਤਾ, ਰੋਜ਼ ਇੱਕ ਫੇਰਾ ਪਾਉਣਾ ਅਤੇ ਵਾਹਿਗੁਰੂ ਯਸ਼ ਦੀਆਂ ਗੱਲਾਂ ਕਰਨੀਆਂ। ਹੰਸੋ ਤਾਂ ਆ ਹੀ ਰਹੀ ਕੋਲ, ਉਸਦਾ ਪਤੀ ਖਡੂਰੇ ਆ ਗਿਆ ਸੀ। ਇਸੇ ਤਰ੍ਹਾਂ ਗੁਰਮੁਖ ਗੁਰਸਿੱਖ ਭਾਈ ਬੁੱਢੇ ਵਰਗੇ ਇਹ ਸਮਝ ਕੇ ਕਿ ਆਪਣਾ ਇੱਕ ਸਤਸੰਗੀ ਸਦਾ ਦੇ ਘਰ ਨੂੰ ਚੱਲਿਆ ਹੈ, ਘਰ ਆ ਮਿਲਦੇ। ਜਿਨ੍ਹਾਂ ਨੂੰ ਮਿਲ ਕੇ ਮਾਈ ਬੜੀ ਪ੍ਰਸੰਨ ਹੁੰਦੀ, ਉਹਨਾਂ ਦਾ ਨੇਕ ਪ੍ਰਭਾਵ ਅਤੇ ਉਹਨਾਂ ਦੀ ਅਸੀਸ ਦਾ ਸੁੱਖ ਮਾਣਦੀ। ਕਦੇ ਬਿਨੈ ਕਰਦੀ, ਗੁਰਮੁਖੋ ਪਾਰਗ੍ਰਾਮੀ ਸਜਣੋ ਅਸੀਸ ਦਿਓ, ਮੇਰੀ ਤੋੜ ਨਿਭੇ, ਜੋ ਹੁਣ ਨਾ ਕਿਤੇ ਭੁੰਗ ਪਵੇ ਅਤੇ ਨਾ ਕੋਈ ਭੰਗ ਪਵੇ। ਆਸ਼ੀਰਵਾਦ ਦਿਓ ਕਿ ਮਿਲਾਂ ਅਤੇ ਫਿਰ ਨਾ ਵਿਛੜਾਂ। ਭਾਈ ਬੁੱਢੇ ਨੇਕ ਦੇ ਨਾਂ ਆਖਿਆ, ਮਾਈ ਜੀ, ਆਪ 'ਤੇ ਗੁਰੂ ਨਾਨਕ ਦੀ ਮਿਹਰ ਸੀ, ਉਹਨਾਂ ਨੇ ਭਗਤੀ ਗਿਆਨ ਸਾਰੇ ਗੁਣ ਆਪ ਨੂੰ ਬਖਸ਼ੇ। ਆਪ ਜੀ ਨੇ ਦੂਸਰੇ ਗੁਰੂ ਸਾਹਿਬਾਂ ਨੂੰ ਪਹਿਲੋਂ ਭਤੀਜਾ ਫਿਰ ਵੀਰ ਕਰਕੇ ਪਿਆਰਿਆ ਅਤੇ ਸਤਿਕਾਰਿਆ। ਹੁਣ ਗੁਰੂ ਨਾਨਕ ਸਾਖਿਆਤ ਜਾਣ ਕੇ ਪੂਜਦੇ, ਪਿਆਰਦੇ ਅਤੇ ਸਤਿਕਾਰਦੇ ਹੋ। ਉਹਨਾਂ ਦੀ ਆਪ 'ਤੇ ਪੂਰਨ ਕਿਰਪਾ ਹੈ। ਅਸੀਂ ਸਾਰੇ ਗੁਰਸਿੱਖ ਆਪ ਦੀ ਗੁਰਮੁਖਤਾਈ ਦਾ ਸਤਿਕਾਰ ਕਰਦੇ ਹਾਂ। ਇਹ ਬੜੀ ਰਹਿਮਤ ਹੋਈ ਹੈ ਕਿ ਆਪ ਜੀ ਨੂੰ ਆਪਣੀ ਤਿਆਰੀ ਦਾ ਪਹਿਲੋਂ ਪਤਾ ਪੈ ਗਿਆ ਹੈ। ਫਿਰ ਅੰਤਕਾਲ ਦੀ ਪੀੜਾ ਕੋਈ ਨਹੀਂ ਵਿਆਪੀ, ਸੁਖ ਸਹਿਜ ਛੇਤੀ ਘਰ ਜਾ ਰਹੇ ਹੋ। ਠੀਕ ਘਰ ਜਾਣ ਵਾਂਗੂ ਤਿਆਰੀ ਕਰ ਲਈ ਹੈ ਨੇ। ਸਾਡੀ ਅਰਦਾਸ ਹੈ ਕਿ ਗੁਰੂ ਪਰਮੇਸ਼ਰ ਆਪ ਦੇ ਸਦਾ ਸਹਾਈ ਹੋਣ ਅਤੇ ਆਪ ਜੀ ਨੂੰ ਸਾਹਿਬ ਅਕਾਲ ਪੁਰਖ ਦਾ ਸੰਪੂਰਨ ਮੇਲ ਪ੍ਰਾਪਤ ਹੋਵੇ। ਇਸ ਤਰ੍ਹਾਂ ਦੀਆਂ ਅਸੀਸਾਂ ਅਤੇ ਅਰਦਾਸਾਂ ਦੀ ਦਾਤ ਗੁਰਮੁਖਾਂ ਤੋਂ ਮਿਲਦੀ। ਇਸੇ ਤਰ੍ਹਾਂ ਦੇ ਸਤਸੰਗ ਦੇ ਸਾਏ ਵਿੱਚ ਮਾਈ ਦੀ ਸਰੀਰਕ ਸਤਿਆ ਸਿਮ ਦੇ ਘੜੇ ਵਿੱਚੋਂ ਪਾਣੀ ਦੇ ਸਨੇ ਸਨੇ ਘੱਟਦੇ ਜਾਣ ਵਾਂਗੂ ਘੱਟ ਰਹੇ ਸੀ। ਸਾਹਿਬ ਇਹ ਗੱਲ ਜਾਣਦੇ ਸਨ, ਇਸ ਕਰਕੇ ਕਿਸੇ ਕਿਸੇ ਦਿਨ ਆਪ ਹੀ ਮਾਈ ਦੇ ਘਰ ਚਲੇ ਜਾਂਦੇ। ਜਿਵੇਂ ਇੱਕ ਥਾਂ ਖੜ੍ਹੇ ਨੂੰ ਨਿਹਾਲਾਂ ਨੂੰ ਸਿੰਚਣ ਲਈ ਮਾਲੀ ਆਪ ਫੁਹਾਰਾ ਲੈ ਕੇ ਆ ਪਹੁੰਚਦਾ ਹੈ। ਆਪ ਦਾ ਆਉਣਾ ਬਰਕਤਾਂ ਦਾ ਘਰ ਸੀ। ਕਿਸੇ ਵੇਲੇ ਕੋਈ ਵਾਰਤਾਲਾਪ ਕਰਦੇ ਤਾਂ ਮਾਈ ਦਾ ਸਵਰਨ ਵਾਂਗੂ ਸੁਥਰਾ ਮਨ ਹੋਰ ਲਿਸ਼ਕਾਂ ਵਿੱਚ ਆ ਜਾਂਦਾ। ਗੁਰੂ ਕੀ ਇਹ ਮਿਹਰ ਵੇਖ ਕੇ ਪਿੰਡ ਦੇ ਲੋਕ ਅਚਰਜ ਰਹਿ ਜਾਂਦੇ ਕਿ ਇਹ ਕੈਸਾ ਗਰੀਬ ਨਿਵਾਸ ਸਤਸੰਗ ਹੈ। ਸਾਹਿਬ ਦਾਸਾਂ ਦੇ ਘਰ ਤਾਰਨ ਲਈ ਆਪ ਆਉਂਦਾ ਹੈ। ਗੁਰੂ ਨਾਨਕ ਨੇ ਕੈਸਾ ਇੱਕ ਲੈ ਲਹਾਉਂਦਾ ਉਪਬਨ ਇਸ ਜਗਤ ਦੇ ਰੇਤ ਥੱਲੇ ਵਿੱਚ ਪਾ ਲਿਆ ਹੈ। ਆਪ ਆਪਣੇ ਨਿਹਚਲ ਆਸਣ ਦਾ ਮਾਲਕ ਹੈ, ਜਿਸ ਅੱਗੇ ਜਗਤ ਨਿਉਂਦਾ ਹੈ। ਪਰ ਦੇਖੋ ਕਿਕੂ ਦਾ ਭਗਤ ਵਛਲ ਹੈ ਕਿ ਆਪਣੇ ਤੋਂ ਸਦਕੇ ਆਉਣ ਵਾਲੇ ਦਾਸਾਂ ਦੇ ਘਰ ਆਪ ਤੁਰ ਕੇ ਆਉਂਦਾ ਹੈ। ਗੁਰਮੁਖ ਸਮਝਦੇ ਸਨ ਕਿ ਆਤਮਕ ਦੁਨੀਆ ਦਾ ਸ਼ਾਹ ਆਪਣੇ ਦਾਸਾਂ ਨੂੰ ਐਨ ਲੋੜ ਵੇਲੇ ਆਤਮ ਤ੍ਰਿਪਤੀ ਦੇ ਸਾਮਾਨ ਦੇ ਰਿਹਾ ਹੈ। ਹਾਂ, ਦਾਤਾ ਪੁੱਗੀ ਨਰਦ ਦੀ ਰਖਵਾਲੀ ਕਰ ਰਿਹਾ ਹੈ ਕਿ ਇਹ ਹੁਣ ਆਪਣੇ ਸਦਾ ਦੇ ਘਰ ਸੁਖਪੂਰਵਕ ਅਪੜ ਜਾਵੇ। ਕਬੀਰ, ਫਲ ਲਾਗੇ ਫਲਨ, ਪਾਕਨ ਲਾਗੇ ਆਮ, ਜਾਏ ਪਹੁੰਚੇ ਖਸਮ ਕੋ, ਜੋ ਬੀਚ ਨਾ ਖਾਈ ਕਾਮ। ਕੈਸੀ ਰਖਵਾਲੀ ਹੋ ਰਹੀ ਹੈ ਕਿ ਕਾਮ ਖਾਦੇ ਬਿਨਾਂ ਇਹ ਪੱਕ ਗਿਆ ਅੰਬ ਮਾਲਕ ਦੇ ਦਰ ਅਪੜ ਪਵੇ, ਜਿਉਂ ਦਾ ਤਿਉਂ ਲਹਿ ਲਹਿ ਕਰਦਾ। ਇੱਕ ਦਿਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਜੀ ਆਪਣੀ ਸਮਾਧੀ ਤੋਂ ਉੱਠ ਕੇ ਦੀਵਾਨ ਵਿੱਚ ਨਹੀਂ ਗਏ, ਸਗੋਂ ਮਾਈ ਦੇ ਘਰ ਜਾ ਪਹੁੰਚੇ। ਮਾਈ ਦੇ ਨੈਣ ਬੰਨ ਸੇ ਬੇਆਹਟ ਕੀਤੇ ਆਪ ਪਾਸ ਆ ਕੇ ਬੈਠ ਗਏ। ਕੁਝ ਚਿਰ ਮਗਰੋਂ ਹਜ਼ੂਰ ਦੇ ਪ੍ਰਕਾਸ਼ ਨੇ ਮਾਈ ਦੇ ਨੈਣ ਖੋਲ੍ਹ ਲਏ ਅਤੇ ਮਾਈ ਸਤਿਗੁਰ ਵੱਲ ਤੱਕੀ, ਹੱਥ ਜੁੜ ਗਏ। ਉੱਠਣ ਦੀ ਆਸੰਗ ਨਹੀਂ, ਪਰ ਤੱਕੀ ਤੱਕੀ ਤੱਕੀ, ਫਿਰ ਨੈਣਾਂ ਦੇ ਛੱਪਰ ਆਪਣਾ ਭਾਰ ਨਾ ਸਹਾਰ ਸਕੇ, ਢਹਿ ਪਏ ਅਤੇ ਬੰਦ ਹੋ ਗਏ। ਫਿਰ ਅਤ ਧੀਮੀ ਆਵਾਜ਼ ਆਈ, ਧੰਨ ਗੁਰੂ ਨਾਨਕ। ਫਿਰ ਦੋਏ ਜੁੜੇ ਹੱਥ ਛਾਤੀ 'ਤੇ ਟਿੱਕ ਗਏ। ਫਿਰ ਨੈਣ ਖੁੱਲ੍ਹੇ, ਅਤ ਅਲਸਾਏ ਹੋਏ ਅਤੇ ਡਿੱਠੋ ਨੇ ਦੀਦਾਰ ਦਾਤੇ ਦਾ, ਗੁਰੂ ਤਾਰਨਹਾਰ ਗੁਰੂ ਦਾ। ਪੰਘਰੇ ਸੋਨੇ ਵਾਂਗੂ ਪਿਆਰ ਅੱਗੇ ਪੰਘਰੇ ਸਤਿਗੁਰ ਦੇ ਨੈਣ ਦਿੱਬੇ ਚਮਕ ਵਿੱਚ ਚਮਕੇ ਅਤੇ ਸਦ ਹੋਈ, ਜਾਂ ਸੁੱਖ ਤਾਂ ਸ਼ੌਰਾਵਿਓ, ਦੁੱਖ ਵੀ ਸੰਭਾਲਿਓਏ, ਨਾਨਕ ਕਹਿ ਸਿਆਣੀਏ, ਇਉਂ ਕੰਤ ਮਿਲਾਵਾ ਹੋਏ, ਇਉਂ ਕੰਤ ਮਿਲਾਵਾ ਹੋਏ, ਇਉਂ ਕੰਤ ਮਿਲਾਵਾ ਹੋਏ। ਇਹ ਵਾਕ ਉਚਰੀਂਦੇ ਗਏ, ਕੰਨਾਂ 'ਤੇ ਪੈਂਦੇ ਅੰਦਰ ਲੰਘਦੇ ਗਏ, ਮਾਈ ਦੇ ਨੈਣ ਫਿਰ ਨਹੀਂ ਖੁੱਲ੍ਹੇ। ਹੁਣ ਬੁੱਲ ਵੀ ਫਰਕ ਦੇ ਖੜੋ ਗਏ, ਤਾਰਨਹਾਰ ਦਾਤਾ ਦੇ ਮੂੰਹੋਂ ਸਦ ਉੱਠੀ, ਉਰਵਾਰ ਪਾਰ ਮੇਰਾ ਸ਼ਉ ਵਸੇ, ਹਉਂ ਮਿਲੂੰਗੀ ਬਾਹਾਂ ਪਸਾਰ। ਇੱਕ ਪਲ ਚੁੱਪ ਰਹਿ ਕੇ ਮੋਤੀ ਕੇਰਨ ਵਾਲੇ ਮੁਖਾਰ ਬਿੰਦ ਤੋਂ ਫਿਰ ਮੱਧਮ ਸੁਰ ਵਿੱਚ ਸਦ ਉੱਠੀ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ, ਜੋਤੀ ਜੋਤ ਸਮਾਏ, ਜੋਤੀ ਜੋਤ ਸਮਾਏ, ਜੋਤ ਸਮਾਏ ਸਮਾਏ। ਗੁਰੂ ਪਿਆਰੀ ਸਾਧ ਸੰਗਤ ਜੀ, इस लिखत का अगला हिस्सा जिन्हों अगे पढ़ के सरवण कराने की कोशिश करांगे जी। वाहिगुरु जी का खालसा, वाहिगुरु जी की फतेह।